ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਪਾਇਆ ਆਰਾਮ ਮਿਲ ਜਾਏ ਮੈਨੂੰ ਮੇਰਾ ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਹੋਸ਼ਿਆ ਨਵੀ ਦੀ ਪੁਸਤਕ ਦੇ 3 ਅਧਿਆਇ ਬਾਰੇ ਗੌਰ ਕਰਨ ਲਈ ਆਪ ਦਾ ਸਵਾਗਤ ਹੈ। ਇਸ ਅਧਿਆਇ ਦਾ ਮੁੱਖ ਵਿਸ਼ਾ ਪਰਮੇਸ਼ਰ ਵੱਲੋਂ ਹੋਸ਼ਿਆ ਨੂੰ ਦੁਬਾਰਾ ਫਿਰ ਉਸ ਦੀ ਪਤਨੀ ਗੋਮਰ ਨੂੰ ਵਾਪਸ ਲਿਆਉਣ ਦਾ ਹੁਕਮ ਦਿੱਤਾ ਜਾਂਦਾ ਹੈ। ਭਾਵੇਂ ਹੋਸ਼ਿਆ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਸ ਦੀ ਪਤਨੀ ਬੇਵਫਾ ਸਿੱਧ ਹੋ ਚੁੱਕੀ ਹੈ, ਫਿਰ ਵੀ ਉਸ ਨੂੰ ਜਾ ਕੇ ਦੁਬਾਰਾ ਲਿਆਉਣ ਦਾ ਹੁਕਮ ਦਿੱਤਾ ਗਿਆ ਹੈ। 3 ਅਧਿਆਏ ਉਸ ਦੀ ਪਹਿਲੀ ਆਦੇ ਵਚਨ ਹਨ, ਤਾਂ ਯਹੋਵਾ ਨੇ ਮੈਨੂੰ ਆਖਿਆ, ਫੇਰ ਜਾ ਇੱਕ ਤੀਵੀਂ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ, ਜਿਵੇਂ ਯਹੋਵਾ ਵੀ ਇਸਰਾਇਲੀਆਂ ਨਾਲ ਪ੍ਰੇਮ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਸੌਗੀ ਦੇ ਕੁਲਚਿਆਂ ਨੂੰ ਪਿਆਰ ਕਰਦੇ ਹਨ। ਪਰਮੇਸ਼ੁਰ ਆਖਦਾ ਹੈ, ਫੇਰ ਜਾ ਇੱਕ ਤੀਵੀਂ ਨਾਲ ਪ੍ਰੀਤ ਲਾ, ਇਹ ਉਹ ਤੇਰੀ ਆਪਣੀ ਔਰਤ ਹੈ। ਫਿਰ ਆਖਦਾ ਹੈ, ਜਿਹੜੀ ਆਪਣੀ ਯਾਰ ਦੀ ਪਿਆਰੀ ਹੋਸ਼ਿਆ ਨੇ ਇਸ ਨਾਲ ਪ੍ਰੀਤ ਲਾਈ ਸੀ, ਭਾਵੇਂ ਉਹ ਬੇਵਫਾ ਨਿਕਲੀ ਸੀ, ਜਿਹੜੀ ਵਿਵਚਾਰਣ ਹੈ, ਜਿਵੇਂ ਕਿ ਯਹੋਵਾ ਵੀ ਇਸਰਾਇਲੀਆਂ ਦੇ ਨਾਲ ਪ੍ਰੇਮ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਸੌਗੀ ਦੇ ਕੁਲਚਿਆਂ ਨੂੰ ਪਿਆਰ ਕਰਦੇ ਹਨ। ਸੌਗੀ ਦੇ ਕੁਲਚੇ, ਇਹਨਾਂ ਨੂੰ ਅਸਲ ਵਿੱਚ ਇੱਥੇ ਅਨੁਵਾਦ ਵਜੋਂ ਮੁਣੱਕੇ ਦੀਆਂ ਪਿੰਨੀਆਂ ਕੀਤਾ ਜਾਣਾ ਚਾਹੀਦਾ ਹੈ। ਇਹ ਤਾਂ ਮੁਣੱਕੇ ਦੀਆਂ ਪਿੰਨੀਆਂ ਉਹ ਸਨ ਜੋ ਕਿ ਕਨਾਨੀ ਲੋਕਾਂ ਵਿੱਚ ਬਲੀਆਂ ਦੀਆਂ ਦਾਵਤਾਂ ਦੇ ਦੌਰਾਨ ਇਸਤੇਮਾਲ ਕੀਤੀਆਂ ਜਾਂਦੀਆਂ ਸਨ। ਉਹ ਗੈਰ ਕੌਮਾਂ ਦੇ ਵਿੱਚ ਬੁੱਤਾਂ ਦੀ ਬੰਦਗੀ ਦਾ ਇੱਕ ਭਾਗ ਸਨ, ਜਿਸ ਨੂੰ ਕਿ ਇਸਰਾਇਲੀਆਂ ਨੇ ਅਪਣਾ ਲਿਆ ਸੀ। ਗੌਰ ਕਰੋ ਕਿ ਪਰਮੇਸ਼ੁਰ ਇਸ ਦੀ ਪੂਰਤੀ ਇੱਥੇ ਲਾਗੂ ਕਰ ਰਿਹਾ ਹੈ। ਅਸਲ ਵਿੱਚ ਉਹ ਹੋਸ਼ਿਆ ਨੂੰ ਆਖਦਾ ਹੈ, ਹੁਣ ਤੂੰ ਜਾਣਦਾ ਹੈ ਕਿ ਮੈਂ ਕਿਵੇਂ ਮਹਿਸੂਸ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੂੰ ਜਾਵੇਂ ਅਤੇ ਦੁਬਾਰਾ ਫਿਰ ਗੋਮਰ ਨੂੰ ਲਿਆਵੇਂ, ਉਹ ਤੇਰੇ ਪ੍ਰਤੀ ਬੇਵਫਾ ਹੋ ਚੁੱਕੀ ਹੈ, ਪਰ ਤੈਨੂੰ ਇਸ ਨਾਲ ਪ੍ਰੀਤ ਲਾਉਣੀ ਪੈਣੀ ਹੈ ਅਤੇ ਉਸਨੂੰ ਵਾਪਸ ਅਪਣਾਉਣਾ ਪੈਣਾ ਹੈ। ਇਹੋ ਹੀ ਹੈ ਠੀਕ ਉਹ ਜੋ ਕਿ ਮੈਂ ਆਪਣੇ ਲੋਕਾਂ ਨਾਲ ਕਰਨ ਜਾ ਰਿਹਾ ਹਾਂ। ਇਸਰਾਇਲ ਮੇਰੇ ਨਾਲ ਬੇਵਫਾ ਰਹਿ ਚੁੱਕਾ ਹੈ ਅਤੇ ਮੈਂ ਉਸਨੂੰ ਸਜ਼ਾ ਦੇਣ ਜਾ ਰਿਹਾ ਹਾਂ, ਪਰ ਇੱਕ ਦਿਨ ਮੈਂ ਉਸਨੂੰ ਆਪਣੇ ਕੋਲ ਵਾਪਸ ਫਿਰ ਲਿਆਵਾਂਗਾ। ਇਸ ਤੋਂ ਬਾਅਦ ਦੂਸਰੀ ਆਇਤ ਦੇ ਵਚਨਾਂ ਦੇ ਬਾਰੇ ਗੌਰ ਕਰੋ। ਸ਼ਾਇਦ ਗੋਮਰ ਨੇ ਆਪਣੇ ਆਪ ਨੂੰ ਕਿਸੇ ਇਸ ਤਰ੍ਹਾਂ ਦੇ ਲੋਕਾਂ ਦੇ ਹੱਥੀਂ ਆਪਣੇ ਆਪ ਨੂੰ ਵੇਚ ਦਿੱਤਾ ਸੀ। ਹੋਸ਼ਿਆ ਨੂੰ ਹੁਣ ਉਸਨੂੰ ਵਾਪਸ ਖਰੀਦਣਾ ਪੈਣਾ ਸੀ, ਇਸ ਕਰਕੇ ਹੋਸ਼ਿਆ ਆਖਦਾ ਹੈ, ਸੋ ਮੈਂ ਹੁਣ ਉਸਨੂੰ 15 ਰੁਪਏ ਦੇ ਕੇ ਆਪਣੇ ਲਈ ਮੁੱਲ ਲਿਆ। ਕੀ ਆਪ ਜਾਣਦੇ ਹੋ ਕਿ ਆਪ ਅਤੇ ਮੈਂ ਛੁਡਾਏ ਗਏ ਹਾਂ? ਇੱਥੇ ਜੋ ਤਸਵੀਰ ਦਰਸਾਈ ਗਈ ਹੈ ਇਹ ਜ਼ਿਆਦਾ ਮਨ ਪਾਉਂਦੀ ਨਹੀਂ। ਇਹੋ ਹੀ ਕਾਰਨ ਹੈ ਕਿ ਇਸ ਦੇ ਬਾਰੇ ਅੱਜ ਜ਼ਿਆਦਾ ਪ੍ਰਚਾਰ ਨਹੀਂ ਕੀਤਾ ਜਾਂਦਾ। ਅਸੀਂ ਅੱਜ ਜ਼ਿਆਦਾਤਰ ਸਮਰਪਣ ਦੇ ਬਾਰੇ ਅਤੇ ਆਪਣੇ ਜੀਵਨਾਂ ਨੂੰ ਪਰਮੇਸ਼ੁਰ ਦੇ ਕੋਲ ਅਰਥ ਦੇਣ ਦੇ ਬਾਰੇ ਬਹੁਤ ਕੁਝ ਸੁਣਦੇ ਹਾਂ, ਪਰ ਮੇਰੇ ਦੋਸਤ, ਜੋ ਪਹਿਲੀ ਗੱਲ ਕਰਨ ਦੀ ਸਾਨੂੰ ਜ਼ਰੂਰਤ ਹੈ ਉਹ ਇਹ ਹੈ ਕਿ ਅਸੀਂ ਉਸ ਦੇ ਕੋਲ ਇੱਕ ਪਾਪੀ ਦੇ ਵਜੋਂ ਆਈਏ। ਉਸ ਨੂੰ ਆਪ ਨੂੰ ਛਡਾਉਣਾ ਪੈਣਾ ਹੈ, ਠੀਕ ਜਿਸ ਤਰ੍ਹਾਂ ਹੋਸ਼ਿਆ ਨੇ ਇਸ ਬੇਵਿਚਾਰਣ ਨੂੰ ਖਰੀਦਿਆ ਸੀ, ਇਸ ਬੇਸਵਾ ਨੂੰ ਖਰੀਦਿਆ ਸੀ। ਠੀਕ ਇਸੇ ਤਰ੍ਹਾਂ ਪਰਮੇਸ਼ੁਰ ਨੇ ਸਾਨੂੰ ਛੁਡਾਇਆ, ਸਾਡਾ ਛੁਟਕਾਰਾ ਕੀਤਾ ਹੈ। ਜਦੋਂ ਤੱਕ ਆਪ ਅਤੇ ਮੈਂ ਇਸ ਨੂੰ ਨਹੀਂ ਜਾਣ ਲੈਂਦੇ, ਅਸੀਂ ਪਰਮੇਸ਼ੁਰ ਦੇ ਪ੍ਰਤੀ ਅਸਲੀ ਸਮਰਪਣ ਦੇ ਬਾਰੇ ਕੁਝ ਵੀ ਨਹੀਂ ਜਾਣ ਸਕਦੇ। ਸੋ ਹੋਸ਼ਿਆ ਆਖਦਾ ਹੈ, ਸੋ ਮੈਂ ਉਹਨੂੰ 15 ਰੁਪਏ ਅਤੇ ਜੌਂ ਦਾ 1.5 ਹੋਮਰ ਦੇ ਕੇ ਆਪਣੇ ਲਈ ਮੁੱਲ ਲਿਆ। ਗੋਮਰ ਇਸ ਦੇ ਯੋਗ ਨਹੀਂ ਸੀ ਅਤੇ ਅਸੀਂ ਵੀ ਇਸ ਛੁਟਕਾਰੇ ਦੀ ਕੀਮਤ ਦੇ ਯੋਗ ਨਹੀਂ ਸਾਂ ਜੋ ਕਿ ਸਾਡੇ ਲਈ ਦਿੱਤੀ ਗਈ ਸੀ। ਪਹਿਲੀ ਪਤਰਸ ਦੀ ਪੱਤਰੀ 1 ਅਧਿਆਇ ਦੀਆਂ 18 ਅਤੇ 19 ਆਇਤਾਂ ਦੇ ਵਚਨ ਹਨ, ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਸੀਂ ਜੋ ਆਪਣੀ ਅਕਾਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚੱਲੀ ਆਈ ਹੈ ਨਿਸਤਾਰਾ ਪਾਇਆ, ਸੋ ਨਾਸ਼ਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ, ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ, ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈ ਸੀ। ਉਸ ਨੂੰ ਆਪਣਾ ਖੂਨ ਵਹਾਉਣਾ ਪਿਆ ਸੀ, ਉਸ ਨੂੰ ਦੁੱਖ ਝੱਲਣਾ ਪਿਆ ਸੀ ਅਤੇ ਉਸ ਨੂੰ ਮੇਰੇ ਅਤੇ ਆਪ ਨੂੰ ਛਡਾਉਣ ਦੇ ਲਈ ਮਰਨਾ ਪਿਆ ਸੀ। ਅਜਿਹਾ ਕਿਉਂ? ਕਿਉਂਕਿ ਅਸੀਂ ਖੋਏ ਹੋਏ ਪਾਪੀ ਅਤੇ ਪਾਪ ਦੇ ਅਧੀਨ ਵੇਚੇ ਗਏ ਹਾਂ। ਮੇਰਾ ਇੱਕ ਦੋਸਤ ਹੈ ਜੋ ਕਿ ਇੱਕ ਮਹਾਨ ਪ੍ਰਚਾਰਕ ਹੈ, ਪਰ ਉਹ ਉਸ ਥਾਂ ਤੱਕ ਜਾ ਚੁੱਕਾ ਸੀ ਜਿੱਥੇ ਕਿ ਉਹ ਹੁਣ ਖੁਸ਼ਖਬਰੀ ਦਾ ਜ਼ਿਕਰ ਨਹੀਂ ਕਰਦਾ। ਉਹ ਇਸ ਸੱਚਾਈ ਦਾ ਜ਼ਿਕਰ ਨਹੀਂ ਕਰਦਾ ਕਿ ਇੱਕ ਮਨੁੱਖ ਨੂੰ ਪਾਪੀ ਵਜੋਂ ਉਸ ਦੇ ਕੋਲ ਆਉਣ ਦੀ ਜ਼ਰੂਰਤ ਹੈ। ਉਹ ਲੋਕਾਂ ਨੂੰ ਆਖਦਾ ਹੈ ਕਿ ਤੁਹਾਨੂੰ ਯੇਸੂ ਨਾਲ ਪ੍ਰੀਤ ਲਾਉਣੀ ਚਾਹੀਦੀ ਹੈ, ਤੁਹਾਨੂੰ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਸ ਦਾ ਆਗਿਆ ਪਾਲਣ ਕਰਨਾ ਚਾਹੀਦਾ ਹੈ। ਅਤੇ ਉਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਦਾ ਹੈ। ਪਰ ਮੇਰੇ ਦੋਸਤ, ਇਹ ਉਹ ਸਥਾਨ ਨਹੀਂ ਹੈ ਜਿੱਥੇ ਕਿ ਆਪ ਸ਼ੁਰੂ ਕਰਦੇ ਹੋ। ਜ਼ਰੂਰੀ ਹੈ ਕਿ ਆਪ ਬਾਹਰ ਕਬਰਸਥਾਨ ਦੇ ਵਿੱਚ ਜਾਓ ਅਤੇ ਆਖੋ ਅਤੇ ਸੁਣੋ, ਹੇ ਲੜਕਿਓ ਅਤੇ ਲੜਕੀਓ, ਆਓ ਅਸੀਂ ਬਿਹਤਰ ਕੁਝ ਕਰਨਾ ਆਰੰਭ ਕਰੀਏ। ਆਓ ਅਸੀਂ ਆਪਣੇ ਜੀਵਨਾਂ ਨੂੰ ਪਰਮੇਸ਼ਵਰ ਦੇ ਪ੍ਰਤੀ ਸਮਰਪਣ ਕਰਨਾ ਆਰੰਭ ਕਰੀਏ। ਉੱਥੇ ਹਰ ਇੱਕ ਕਿਉਂ ਮੁੜਦਾ ਹੈ? ਕਿਉਂਕਿ ਉਹ ਕੁਝ ਨਹੀਂ ਕਰ ਸਕਦੇ। ਅਤੇ ਜਦੋਂ ਅਸੀਂ ਮੁਕਤੀ ਦੇ ਲਈ ਪਰਮੇਸ਼ਵਰ ਦੇ ਕੋਲ ਆਉਂਦੇ ਹਾਂ, ਆਪ ਅਤੇ ਮੈਂ ਅਪਰਾਧਾਂ ਅਤੇ ਪਾਪਾਂ ਵਿੱਚ ਮੁੜਦਾ ਹਾਂ। ਸਾਡੇ ਵਿੱਚ ਉਸ ਦੇ ਪ੍ਰਤੀ ਸਮਰਪਣ ਕਰਨ ਦੇ ਲਈ ਕੋਈ ਜੀਵਨ ਨਹੀਂ ਹੈ। ਜਦੋਂ ਤੱਕ ਪਾਪ ਦੇ ਮਸਲੇ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ, ਜਦੋਂ ਤੱਕ ਅਸੀਂ ਨਵਾਂ ਜੀਵਨ ਨਹੀਂ ਪਾਉਂਦੇ, ਜਦੋਂ ਤੱਕ ਅਸੀਂ ਨਵਾਂ ਸੁਭਾਅ ਹਾਸਲ ਨਹੀਂ ਕਰ ਲੈਂਦੇ, ਅਸੀਂ ਅਜਿਹਾ ਕੁਝ ਵੀ ਨਹੀਂ ਕਰ ਸਕਦੇ ਜੋ ਕਿ ਪਰਮੇਸ਼ਵਰ ਨੂੰ ਮਨ ਪਾਉਂਦਾ ਹੋਵੇ। ਇਸ ਤੋਂ ਬਾਅਦ 3 ਆਏ ਦੇ ਵਚਨ ਹਨ, ਅਤੇ ਮੈਂ ਉਹਨੂੰ ਆਖਿਆ, ਤੂੰ ਬਹੁਤਿਆਂ ਦਿਨਾਂ ਤੀਕ ਮੇਰੇ ਨਾਲ ਵਸੇਂਗੀ, ਤੂੰ ਨਾ ਜਨਾਹ ਕਰੇਂਗੀ, ਨਾ ਕਿਸੇ ਹੋਰ ਮਨੁੱਖ ਦੀ ਤੀਵੀਂ ਹੋਵੇਂਗੀ, ਅਤੇ ਮੈਂ ਵੀ ਤੇਰਾ ਹੀ ਹੋ ਕੇ ਰਹਾਂਗਾ। ਮੇਰੇ ਦੋਸਤ, ਕਿਸੇ ਔਰਤ ਦੇ ਬੇਵਫਾ ਹੋਣ ਦੇ ਨਾਲੋਂ ਮੈਂ ਨਹੀਂ ਸੋਚਦਾ ਕਿ ਹੋਰ ਕੋਈ ਵੀ ਇਸ ਨਾਲੋਂ ਜ਼ਿਆਦਾ ਕਿਸੇ ਮਨੁੱਖ ਦੇ ਦਿਲ ਨੂੰ ਤੋੜਨ ਵਾਲੀ ਘਟਨਾ ਹੋ ਸਕੇ। ਪਰਮੇਸ਼ਵਰ ਇੱਥੇ ਆਪਣੇ ਲੋਕਾਂ ਨੂੰ ਆਖਦਾ ਹੈ ਕਿ ਠੀਕ ਇਹੋ ਹੀ ਤੁਸੀਂ ਕਰਦੇ ਆ ਰਹੇ ਹੋ, ਤੁਸੀਂ ਬੇਸਵਾਪਣਾ ਬੇਵਿਚਾਰ ਕਰਦੇ ਆ ਰਹੇ ਹੋ, ਅਤੇ ਫਿਰ ਵੀ ਤੁਸੀਂ ਮੈਨੂੰ ਪ੍ਰਭੂ ਕਰਕੇ ਆਖਦੇ ਹੋ। ਪਰ ਤੁਸੀਂ ਤਾਂ ਦੂਸਰੇ ਦੇਵਤਿਆਂ ਦੇ ਪਿੱਛੇ ਜਾ ਰਹੇ ਹੋ, ਤੁਸੀਂ ਮੇਰੇ ਵੱਲੋਂ ਆਪਣੀਆਂ ਪਿੱਠਾਂ ਘੁਮਾ ਲਈਆਂ ਹਨ ਅਤੇ ਮੇਰੀ ਸੇਵਾ ਨਹੀਂ ਕਰਦੇ। ਪ੍ਰਭੂ ਯੇਸ਼ੂ ਮਸੀਹ ਜੀ ਨੇ ਵੀ ਮੱਤੀ ਦੀ ਅੰਜੀਲ 7 ਅਧਿਆਏ ਉਸ ਦੀਆਂ 22 ਅਤੇ 23 ਆਇਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਿਆ ਸੀ, ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ, ਹੇ ਪ੍ਰਭੂ, ਕੀ ਅਸਾਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ, ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ, ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ, ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ। ਸ਼ਾਇਦ ਮੈਂ ਉਹ ਸਭ ਕੁਝ ਕਠੋਰ ਆਖਣ ਜਾ ਰਿਹਾ ਹਾਂ ਜੋ ਕੁਝ ਆਪਨੇ ਹੁਣੇ ਸੁਣਿਆ ਹੈ। ਜੇਕਰ ਕਿਸੇ ਕਲੀਸੀਆ ਦੇ ਵਿੱਚ ਇਹੋ ਜਿਹਾ ਕੋਈ ਮਨੁੱਖ ਵਿਆਖਿਆ ਮੰਚ ਦੇ ਉੱਤੇ ਹੋਵੇ ਜੋ ਕਿ ਪਰਮੇਸ਼ਵਰ ਦੀ ਬਾਣੀ ਤੋਂ ਇਨਕਾਰ ਕਰਦਾ ਹੈ ਅਤੇ ਮਸੀਹ ਦੇ ਈਸ਼ਵਰਤਵ ਤੋਂ ਇਨਕਾਰ ਕਰਦਾ ਹੈ, ਅਤੇ ਉਹ ਇਨਕਾਰ ਕਰਦਾ ਕਿ ਮਸੀਹ ਸਾਡੇ ਲਈ ਭਾਵ ਪਾਪੀਆਂ ਦੇ ਲਈ ਮੋਇਆ, ਇਹ ਕੋਈ ਕਲੀਸੀਆ ਨਹੀਂ, ਇਹ ਤਾਂ ਇੱਕ ਵਿਭਚਾਰ ਹੈ, ਇੱਕ ਆਤਮਿਕ ਵਿਭਚਾਰ। ਮੈਂ ਇਸ ਤਰ੍ਹਾਂ ਨਹੀਂ ਸੀ ਆਖਿਆ, ਪਰਮੇਸ਼ਵਰ ਆਖਦਾ ਹੈ, ਠੀਕ ਇੱਥੇ ਇਹੋ ਹੀ ਇਸ ਤਰ੍ਹਾਂ ਆਖਦਾ ਹੈ। ਇਹ ਤਾਂ ਬਹੁਤ ਹੀ ਕਠੋਰ ਭਾਸ਼ਾ ਹੈ ਜਿਸ ਬਾਰੇ ਆਪ ਕਦੇ ਸੋਚ ਸਕੋ। ਆਪ ਸਮਝ ਸਕੋਗੇ ਕਿ ਹੋਸ਼ਿਆ ਨੂੰ ਉਸ ਸਮੇਂ ਦਾ ਸਿਰਕੱਢ ਮਨੁੱਖ ਹੋਣ ਦੇ ਲਈ ਕਿਉਂ ਨਹੀਂ ਸੀ ਚੁਣਿਆ ਗਿਆ। ਠੀਕ ਉਸ ਖਾਸ ਸਮੇਂ ਦੇ ਦੌਰਾਨ ਉਸਨੇ ਬਹੁਤ ਜ਼ਿਆਦਾ ਪ੍ਰਸਿੱਧਤਾ ਨੂੰ ਆਪਣੇ ਕਸਬੇ ਵਿੱਚ ਪ੍ਰਾਪਤ ਨਹੀਂ ਸੀ ਕੀਤਾ। ਆਪ ਇਸ ਬਾਰੇ ਨਿਸ਼ਚਿੰਤ ਹੋ ਸਕਦੇ ਹੋ। ਉਹ ਉਸ ਦੇ ਲੋਕਾਂ ਨੂੰ ਆਖ ਰਿਹਾ ਹੈ, ਅਸੀਂ ਤਾਂ ਇੱਕ ਕੌਮ ਦੇ ਵਜੋਂ ਪਰਮੇਸ਼ਵਰ ਦੇ ਵੱਲ ਆਪਣੀਆਂ ਪਿੱਠਾਂ ਘੁਮਾ ਚੁੱਕੇ ਹਾਂ। ਤੁਸੀਂ ਬੁੱਤ ਪ੍ਰਸਤੀ ਵਿੱਚ ਪੈ ਗਏ ਹੋ ਅਤੇ ਤੁਸੀਂ ਜ਼ਿੰਦਾ ਅਤੇ ਸੱਚੇ ਪਰਮੇਸ਼ਵਰ ਤੋਂ ਦੂਰ ਹੋ ਚੁੱਕੇ ਹੋ। 4 ਅਤੇ 5 ਆਇਤਾਂ ਦੇ ਇਸ ਅਧਿਆਏ ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਮਹੱਤਵਪੂਰਨ ਭਵਿੱਖਬਾਣੀ ਦੇ ਨਾਲ ਸੰਬੰਧਿਤ ਵਚਨ ਹਨ ਜੋ ਕਿ ਮਸੀਹ ਦੀ ਆਮਦ ਵਾਲੇ ਸਮਾਂ ਨਿਰਧਾਰਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਹਨ। ਭਾਵੇਂ ਇਹ ਤਾਂ ਇੱਕ ਛੋਟਾ ਜਿਹਾ ਅਧਿਆਏ ਹੈ ਅਤੇ ਇਸ ਵਿੱਚ ਸਿਰਫ 5 ਆਇਤਾਂ ਹਨ, ਇਹ ਤਾਂ ਇੱਕ ਬਹੁਤ ਹੀ ਪਰਮੇਸ਼ਵਰ ਦੀ ਬਾਣੀ ਵਿੱਚ ਮਹਾਨ ਭਵਿੱਖਬਾਣੀ ਦੇ ਨਾਲ ਸੰਬੰਧਿਤ ਵਚਨ ਹਨ। ਡਾਕਟਰ ਚਾਰਲਸ ਫਾਈਨਬਰਗ, ਜੋ ਕਿ ਇੱਕ ਯਹੂਦੀ ਵਿਸ਼ਵਾਸੀ ਹੈ ਸੀ ਅਤੇ ਇੱਕ ਸਿਰਕੱਢ ਇਬਰਾਨੀ ਵਿਦਵਾਨ, ਉਹ ਇਹਨਾਂ ਵਚਨਾਂ ਬਾਰੇ ਆਖਦਾ ਹੈ ਕਿ ਇਹ ਤਾਂ ਪਰਮੇਸ਼ਵਰ ਦੇ ਸਮੂਹਿਕ ਪ੍ਰਕਾਸ਼ ਵਿੱਚ ਸਭ ਤੋਂ ਮਹਾਨ ਭਵਿੱਖ ਨਾਲ ਸੰਬੰਧਿਤ ਐਲਾਨ ਹੈ। ਇਹਨਾਂ ਵਚਨਾਂ ਨਾਲ ਸੰਬੰਧਿਤ ਸਾਨੂੰ ਰੋਮੀਆਂ ਦੀ ਪੱਤਰੀ ਦੇ 9 ਤੋਂ ਲੈ ਕੇ 11 ਅਧਿਆਇ ਨੂੰ ਪੜ੍ਹਨਾ ਚਾਹੀਦਾ। ਮੈਂ ਵਿਚਾਰ ਕਰਦਾ ਹਾਂ ਕਿ ਉਹ ਅਧਿਆਏ ਇਸਰਾਇਲੀ ਕੌਮ ਦੇ ਨਾਲ, ਉਸ ਦੇ ਨਾਲ ਪਰਮੇਸ਼ਵਰ ਦੁਆਰਾ ਵੱਖ ਵੱਖ ਯੁੱਗਾਂ ਵਿੱਚ ਉਸ ਦੇ ਨਾਲ ਕੀਤੇ ਗਏ ਵਰਤਾਓ ਦਾ ਜ਼ਿਕਰ ਕਰਦੇ ਹਨ। 9 ਅਧਿਆਏ ਵਿੱਚ ਅਸੀਂ ਪਰਮੇਸ਼ਵਰ ਦੀਆਂ ਇਸਰਾਇਲ ਦੇ ਨਾਲ ਬੀਤੇ ਸਮੇਂ ਵਿੱਚ ਵਰਤਾਓ ਦੇ ਬਾਰੇ ਗੱਲਾਂ ਬਾਰੇ ਪੜ੍ਹਦੇ ਹਾਂ। 10 ਅਧਿਆਏ ਵਿੱਚ ਇਸਰਾਇਲ ਨਾਲ ਉਸਦੇ ਵਰਤਮਾਨ ਵਰਤਾਓ ਬਾਰੇ ਅਤੇ 11 ਅਧਿਆਏ ਵਿੱਚ ਉਹਨਾਂ ਦੇ ਨਾਲ ਭਵਿੱਖ ਵਿੱਚ ਪਰਮੇਸ਼ਵਰ ਜੋ ਵਰਤਾਓ ਕਰਨ ਜਾ ਰਿਹਾ ਹੈ ਇਸ ਬਾਰੇ ਪੜ੍ਹਦੇ ਹਾਂ। ਹੁਣ 4 ਆਇਤ ਦੇ ਵਚਨਾਂ ਵਿੱਚ ਇਸਰਾਇਲ ਨਾਲ ਸੰਬੰਧਿਤ ਹੋਸ਼ਿਆ ਇਸ ਤਰ੍ਹਾਂ ਲਿਖਦਾ ਹੈ, ਉੱਥੇ ਲਿਖਿਆ ਹੈ, ਇਉਂ ਇਸਰਾਇਲੀ ਵੀ ਬਹੁਤ ਦਿਨਾਂ ਤੀਕ ਬਿਨਾਂ ਪਾਤਸ਼ਾਹ ਤੇ ਸਰਦਾਰ ਦੇ, ਬਿਨਾਂ ਭੇਂਟ ਤੇ ਥੰਮ ਦੇ, ਬਿਨਾਂ ਇਫੋਦ ਤੇ ਤਰਾਫੀਮ ਦੇ ਰਹਿਣਗੇ। ਉਹ ਆਖਦਾ ਹੈ ਇਉਂ ਇਸਰਾਈਲੀ ਵੀ ਬਹੁਤ ਦਿਨਾਂ ਤੱਕ ਬਿਨਾਂ ਪਾਤਸ਼ਾਹ ਦੇ ਰਹਿਣ। ਆਪ ਗੌਰ ਕਰੋ ਕਿ ਇਹ ਇੱਥੇ ਇਹ ਨਬੀ ਦਿਨਾਂ ਦੀ ਕੋਈ ਖਾਸ ਗਿਣਤੀ ਨਹੀਂ ਦੱਸਦਾ, ਇਹ ਤਾਂ ਇੱਕ ਅਸੁਭਾਵਿਕ ਹੈ ਕਿਉਂਕਿ ਇਸਰਾਈਲੀ ਲੋਕਾਂ ਨੂੰ 3 ਵਾਰ ਦੱਸਿਆ ਗਿਆ ਸੀ ਕਿ ਉਹਨਾਂ ਨੂੰ ਉਹਨਾਂ ਦੇ ਦੇਸ਼ ਵਿੱਚੋਂ ਬਾਹਰ ਰੱਖਿਆ ਜਾਣਾ ਸੀ ਅਤੇ ਉਹ 3 ਵਾਰ ਵਾਪਸ ਆਉਣਗੇ। ਹਰ ਵਾਰ ਪਰਮੇਸ਼ਵਰ ਨੇ ਜਦੋਂ ਉਹਨਾਂ ਨੂੰ ਉਹਨਾਂ ਦੇ ਦੇਸ਼ ਵਿੱਚੋਂ ਬਾਹਰ ਕੱਢਿਆ, ਉਸ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਕਿੰਨਾ ਸਮਾਂ ਬਾਹਰ ਰਹਿਣਗੇ, ਸਿਰਫ ਅਖੀਰੀ ਸਮੇਂ ਤੋਂ ਬਿਨਾਂ। ਪਹਿਲੀ ਵਾਰ ਪਰਮੇਸ਼ਵਰ ਨੇ ਅਬਰਾਹਮ ਨੂੰ ਆਖਿਆ ਸੀ ਕਿ ਮੈਂ ਤੈਨੂੰ ਇਹ ਦੇਸ਼ ਦੇਣ ਜਾ ਰਿਹਾ ਹਾਂ, ਇਹ ਤੇਰਾ ਹੈ, ਪਰ ਮੈਂ ਤੇਰੇ ਲੋਕਾਂ ਨੂੰ, ਤੇਰੀ ਸੰਤਾਨ ਨੂੰ ਇਸ ਦੇਸ਼ ਵਿੱਚੋਂ 430 ਸਾਲ ਬਾਹਰ ਰੱਖਣ ਜਾ ਰਿਹਾ ਹਾਂ। ਉਹ ਮਿਸਰ ਦੇਸ਼ ਦੇ ਹੇਠਾਂ ਜਾਣਗੇ ਅਤੇ 430 ਸਾਲਾਂ ਤੋਂ ਬਾਅਦ ਮੈਂ ਉਹਨਾਂ ਨੂੰ ਵਾਪਸ ਲਿਆਵਾਂਗਾ। ਉਹ ਜ਼ਰੂਰ ਵਾਪਸ ਆਏ ਸਨ ਅਤੇ ਇਹ ਭਵਿੱਖਬਾਣੀ ਸ਼ਾਬਦਿਕ ਤੌਰ 'ਤੇ ਪੂਰੀ ਤਰ੍ਹਾਂ ਪੂਰੀ ਹੋਈ ਸੀ। ਦੂਸਰੀ ਵਾਰ ਪਰਮੇਸ਼ਵਰ ਨੇ ਜਰਮਿਆਂ ਦੇ ਦੁਆਰਾ ਆਖਿਆ ਸੀ ਕਿ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਬਾਬਲ ਦੀ ਸੀਰੀ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਤੁਸੀਂ ਇੱਥੇ 70 ਸਾਲ ਰਹੋਗੇ। ਦੁਬਾਰਾ ਫਿਰ ਇਹ ਵੀ ਸ਼ਬਦਿਕ ਤੌਰ 'ਤੇ ਪੂਰੀ ਤਰ੍ਹਾਂ ਪੂਰਾ ਹੋਇਆ ਸੀ। ਹੁਣ ਇੱਥੇ ਹੋਸ਼ਾਇਆ ਉੱਤਰੀ ਰਾਜ ਦੇ ਲੋਕਾਂ ਦੇ ਨਾਲ ਗੱਲ ਕਰ ਰਿਹਾ ਸੀ ਜੋ ਕਿ ਕਦੇ ਵੀ ਉਸ ਦੇਸ਼ ਨੂੰ ਵਾਪਸ ਨਹੀਂ ਸੀ ਪਰਤੇ ਅਤੇ ਉਹ ਆਖਦਾ ਹੈ ਇਸਰਾਇਲ ਬਹੁਤੇ ਦਿਨਾਂ ਦੇ ਲਈ ਕਿਸੇ ਰਾਜੇ ਅਤੇ ਬਿਨਾਂ ਪਾਤਸ਼ਾਹ ਦੇ ਰਹਿਣਗੇ। ਇਹ ਬਹੁਤੇ ਦਿਨ ਕਿੰਨਾ ਲੰਬਾ ਸਮਾਂ ਹੈ? ਠੀਕ ਇਸ ਸਮੇਂ ਕੁਝ ਲੋਕ ਹਨ ਜੋ ਕਿ ਇਹ ਆਖਦੇ ਹਨ ਕਿ ਪ੍ਰਭੂ ਯੇਸ਼ੂ ਮਸੀਹ ਜੀ 2000 ਸਾਲ ਤੋਂ ਬਾਅਦ ਦੁਬਾਰਾ ਫਿਰ ਆਉਣ ਵਾਲੇ ਹਨ। ਮੈਂ ਨਹੀਂ ਜਾਣਦਾ ਕਿ ਉਹ ਇਸ ਨੂੰ ਬਾਈਬਲ ਬਾਣੀ ਵਿੱਚ ਕਿੱਥੋਂ ਪਾਉਂਦੇ ਹਨ। ਉਹ ਇਸ ਤਰ੍ਹਾਂ ਸੁਣਾਈ ਦਿੰਦੇ ਹਨ ਜਿਵੇਂ ਕਿ ਉਹਨਾਂ ਦੀ ਸੁਰਗ ਦੇ ਨਾਲ ਕੋਈ ਨਿੱਜੀ ਸੰਪਰਕ ਹੋਵੇ। ਪਰ ਇੱਕ ਹੋਰ ਜਿਸ ਨੂੰ ਮੈਂ ਸੁਣਿਆ ਹੈ ਉਹ ਆਖਦਾ ਹੈ ਕਿ ਜੋ ਪੀੜ੍ਹੀ ਅੱਜ ਰਹਿ ਰਹੀ ਹੈ ਉਹ ਇਹ ਹੈ ਜੋ ਕਿ ਮਸੀਹ ਦੀ ਆਮਦ ਨੂੰ ਦੇਖਣ ਜਾ ਰਹੀ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਇਹ ਬਹੁਤ ਸਾਰੇ ਨਾਂ ਸਿੱਖਿਆ ਪਾਏ ਹੋਏ ਮਸੀਹਾਂ ਨੂੰ ਸੁਣਨਾ ਬਹੁਤ ਹੀ ਚੰਗਾ ਲੱਗਦਾ, ਪਰ ਆਪ ਪਰਮੇਸ਼ਵਰ ਦੀ ਬਾਣੀ ਵਿੱਚ ਇਹੋ ਜਿਹੀ ਸਿੱਖਿਆ ਨਹੀਂ ਪਾ ਸਕਦੇ। ਬਾਈਬਲ ਬਾਣੀ ਸਾਨੂੰ ਕਿਧਰੇ ਵੀ ਇਹ ਨਹੀਂ ਦੱਸਦੀ ਕਿ ਉਸ ਦੇ ਆਉਣ ਵਿੱਚ ਅਜੇ ਕਿੰਨਾ ਸਮਾਂ ਲੱਗੇਗਾ। ਸਾਡੇ ਆਲੇ ਦੁਆਲੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹੀ ਭਵਿੱਖਬਾਣੀ ਕਰਦਿਆਂ ਅੱਜ ਸੁਣਦੇ ਹਾਂ। ਪਰਮੇਸ਼ਵਰ ਨੇ ਇੱਥੇ ਕਈ ਦਿਨਾਂ ਤੀਕ ਦਾ ਜ਼ਿਕਰ ਕਿਉਂ ਕੀਤਾ ਹੈ ਅਤੇ ਕੋਈ ਖਾਸ ਗਿਣਤੀ ਸਾਨੂੰ ਕਿਉਂ ਨਹੀਂ ਸੀ ਦੱਸੀ? ਇਹ ਇਸ ਕਰਕੇ ਹੈ ਕਿ ਇਸਰਾਇਲ ਦੇ ਉਸ ਦੇਸ਼ ਨੂੰ 70 ਈਸਵੀ ਵਿੱਚ ਛੱਡਣ ਅਤੇ ਉਸ ਸਮੇਂ ਦੇ ਵਿਚਕਾਰ ਇੱਕ ਵਕਫਾ ਹੈ ਜਦੋਂ ਉਹ ਵਾਪਸ ਆਉਣਗੇ। ਇਸ ਸਮੇਂ ਦੇ ਵਿਚਕਾਰ ਉਹ ਲੋਕਾਂ ਨੂੰ ਗੈਰ ਕੌਮਾਂ ਦੇ ਵਿੱਚੋਂ ਕੱਢ ਕੇ ਆਪਣੇ ਨਾਮ ਦੇ ਨਿਮਿਤ ਬੁਲਾ ਰਿਹਾ ਹੈ ਅਤੇ ਉਹ ਆਪਣੀ ਕਲੀਸੀਆ ਨੂੰ ਉਸਾਰ ਰਿਹਾ ਹੈ। ਮੈਂ ਦੱਸ ਦੇਵਾਂ ਕਿ ਸਭ ਤੋਂ ਪਹਿਲਾਂ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਆਖਰੀ ਦਿਨਾਂ ਵਿੱਚ ਰਹਿ ਰਹੇ। ਹੋ ਸਕਦਾ ਹੈ ਕਿ ਕੋਈ ਆਖੇ ਕਿ ਕੀ ਆਪ ਦੇ ਕਹਿਣ ਤੋਂ ਭਾਵ ਇਹ ਹੈ ਕਿ ਪ੍ਰਭੂ ਜਲਦੀ ਆਵੇਗਾ। ਜੀ ਹਾਂ, ਮੈਂ ਨਹੀਂ ਜਾਣਦਾ ਕਿ ਪ੍ਰਭੂ ਕਿੰਨਾ ਜਲਦੀ ਆਵੇਗਾ ਕਿਉਂਕਿ ਆਖਰੀ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਹ ਹੁਣ ਪਹਿਲਾਂ ਹੀ 2000 ਸਾਲਾਂ ਦਾ ਸਮਾਂ ਹੋ ਚੁੱਕਾ ਹੈ। ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ ਕਿ ਵੇਖੋ ਮੈਂ ਜਲਦੀ ਆਉਣ ਵਾਲਾ। ਪ੍ਰਕਾਸ਼ ਦੀ ਪੋਥੀ 3:11 ਅਤੇ 22:7 ਵਿੱਚ ਅਸੀਂ ਇਹ ਪੜ੍ਹਦੇ ਅਤੇ ਇਹ ਅੱਜ ਤੋਂ 2000 ਸਾਲ ਪਹਿਲਾਂ ਹੈ ਸੀ। ਇਸ ਕਰਕੇ ਮੈਂ ਨਹੀਂ ਆਖ ਸਕਦਾ ਕਿ ਉਹ ਕੱਲ੍ਹ ਆਵੇਗਾ ਜਾਂ ਫਿਰ ਅਗਲੇ ਹਫ਼ਤੇ ਆਵੇਗਾ ਜਾਂ ਅਗਲੇ ਸਾਲ ਅਤੇ ਇਹ ਵੀ ਕਿ ਉਹ ਇਸ ਸਦੀ ਵਿੱਚ ਆਵੇਗਾ। ਮੈਨੂੰ ਤਾਂ ਇਸ ਬਾਰੇ ਕੁਝ ਪਤਾ ਨਹੀਂ ਹੈ, ਪਰ ਮੈਂ ਇਹ ਵਿਸ਼ਵਾਸ ਜ਼ਰੂਰ ਕਰਦਾ ਹਾਂ ਕਿ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਦੇ ਲਈ ਤਿਆਰੀ ਹੋ ਰਹੀ ਹੈ ਅਤੇ ਇਹ ਕੰਮ ਉਦੋਂ ਸ਼ੁਰੂ ਹੋਵੇਗਾ ਜਦੋਂ ਕਿ ਕਲੀਸੀਆ ਨੂੰ ਇਸ ਧਰਤੀ ਉੱਤੋਂ ਉਠਾ ਲਿਆ ਜਾਵੇਗਾ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਬਾਈਬਲ ਬਾਣੀ ਵਿੱਚ ਜੋ ਕਲੀਸੀਆ ਹੈ ਉਹ ਨਾਮ ਰਹਿਤ ਅਤੇ ਤਾਰੀਖ ਰਹਿਤ ਹੈ। ਅਸੀਂ ਜੋ ਕਿ ਸੱਚੀ ਕਲੀਸੀਆ ਦੇ ਨਾਲ ਜੁੜੇ ਹੋਏ ਹਾਂ, ਅਸੀਂ ਇੱਕ ਸੁਰਗੀ ਲੋਕ ਹਾਂ, ਸਾਡਾ ਕੋਈ ਨਾਮ ਨਹੀਂ ਹੈ। ਮੇਰੇ ਕੋਲ ਆਪ ਦੇ ਦੱਸਣ ਲਈ ਖਬਰ ਹੈ ਕਿ ਕਲੀਸੀਆ ਦਾ ਕੋਈ ਨਾਮ ਨਹੀਂ ਹੈ। ਬਾਈਬਲ ਬਾਣੀ ਕਦੇ ਵੀ ਇਸ ਨੂੰ ਕੋਈ ਨਾਮ ਨਹੀਂ ਦਿੰਦੀ। ਯੂਨਾਨੀ ਭਾਸ਼ਾ ਦਾ ਸ਼ਬਦ ਹੈ ਕਲੀਸੀਆ ਦਾ ਅਰਥ ਇਹੀ ਹੁੰਦਾ ਹੈ ਕਿ ਬਾਹਰ ਬੁਲਾਏ ਹੋਏ ਲੋਕਾਂ ਦੀ ਦੇਹ। ਉਹ ਇੱਕ ਦੇਹ ਨੂੰ ਅੱਜ ਬਾਹਰ ਬੁਲਾ ਰਿਹਾ ਹੈ ਜੋ ਕਿ ਉਸਦੀ ਲਾੜੀ ਹੋਣ ਜਾ ਰਹੀ ਹੈ। ਮੈਂ ਇੱਥੇ ਆਪ ਨੂੰ ਦੱਸ ਦੇਵਾਂ ਕਿ ਮੈਂ ਅੱਜ ਇੱਥੇ ਕਲੀਸੀਆ ਦੇ ਲਈ ਇੱਕ ਨਾਮ ਦੇਣ ਦੀ ਤਜਵੀਜ਼ ਦੇ ਸਕਦਾ ਹਾਂ। ਬਹੁਤ ਕੀਮਤੀ ਮੋਤੀ ਦੇ ਨਾਲ ਸੰਬੰਧਿਤ ਮੱਤੀ ਦੀ ਇੰਜੀਲ 13:10 ਉਸਦੀਆਂ 45 ਅਤੇ 46 ਆਇਤਾਂ ਵਿੱਚ ਦਿੱਤੇ ਦ੍ਰਿਸ਼ਟਾਂਤ ਵਿੱਚ ਜੋ ਉਹ ਮੋਤੀ ਸੀ ਉਹ ਕਲੀਸੀਆ ਨੂੰ ਦਰਸਾਉਂਦਾ ਹੈ ਜੋ ਕਿ ਇੱਕ ਵਪਾਰੀ ਮਨੁੱਖ ਹੈ, ਉਹ ਯੇਸ਼ੂ ਹੈ। ਉਹ ਆਇਆ ਅਤੇ ਇਸ ਨੇ ਇਸ ਨੂੰ ਖਰੀਦਿਆ। ਉਸ ਨੇ ਕਲੀਸੀਆ ਦੇ ਲਈ ਕੀ ਆਪ ਜਾਣਦੇ ਹੋ ਕਿ ਬਹੁਤ ਵੱਡੀ ਕੀਮਤ ਅਦਾ ਕੀਤੀ? ਅਤੇ ਜੇਕਰ ਕਲੀਸੀਆ ਨੂੰ ਕੋਈ ਵੀ ਨਾਮ ਦਿੱਤਾ ਜਾ ਸਕਦਾ ਹੈ ਤਾਂ ਮੇਰਾ ਖਿਆਲ ਹੈ ਜੋ ਨਾਮ ਇੱਥੇ ਦਿੱਤਾ ਜਾ ਸਕਦਾ ਹੈ ਉਹ ਤਾਂ ਇਸ ਨੂੰ ਇੱਥੇ ਇੱਕ ਮੋਤੀ ਹੀ ਕਿਹਾ ਜਾ ਸਕਦਾ ਹੈ। ਕੀ ਆਪ ਨੇ ਕਦੇ ਕਿਸੇ ਮੋਤੀ ਕਲੀਸੀਆ ਦੇ ਬਾਰੇ ਸੁਣਿਆ ਹੈ? ਕਲੀਸੀਆ ਨਾਮ ਰਹਿਤ ਹੈ ਅਤੇ ਤਾਰੀਖ ਰਹਿਤ ਵੀ ਹੈ। ਜੇਕਰ ਆਪ ਸ਼ਮਾਉਨ ਪਾਤਰਸ ਨੂੰ ਪਿੰਤੇਕੁਸਤ ਦੇ ਦਿਨ ਜਦੋਂ ਪਵਿੱਤਰ ਆਤਮਾ ਆਇਆ ਸੀ ਉਸ ਤੋਂ ਇੱਕ ਘੰਟਾ ਪਹਿਲਾਂ ਪੁੱਛਦੇ ਕਿ ਕੀ ਆਪ ਜਾਣਦੇ ਹੋ ਕਿ ਹੁਣ ਥੋੜੇ ਸਮੇਂ ਬਾਅਦ ਕੀ ਵਾਪਰਨ ਜਾ ਰਿਹਾ ਹੈ, ਤਦ ਉਹ ਤਾਂ ਆਖਦਾ ਕਿ ਨਹੀਂ ਮੈਂ ਨਹੀਂ ਜਾਣਦਾ ਕਿ ਇਹ ਕੀ ਵਾਪਰਨ ਜਾ ਰਿਹਾ ਹੈ, ਤੁਸੀਂ ਦੱਸੋ। ਉਹ ਨਹੀਂ ਸੀ ਜਾਣਦਾ ਕਿਉਂਕਿ ਕਲੀਸੀਆ ਦੇ ਜਨਮ ਬਾਰੇ ਤਾਂ ਐਲਾਨ ਕੀਤਾ ਗਿਆ ਸੀ ਪਰ ਇਸ ਬਾਰੇ ਕੋਈ ਤਰੀਕ ਨਹੀਂ ਸੀ ਦੱਸੀ ਗਈ। ਸਾਨੂੰ ਕਲੀਸੀਆ ਦੇ ਉੱਪਰ ਉਠਾਏ ਜਾਣ ਦੀ ਵੀ ਕੋਈ ਤਾਰੀਖ ਅਤੇ ਸਮਾਂ ਨਹੀਂ ਦੱਸਿਆ ਗਿਆ ਜਦੋਂ ਕਿ ਕਲੀਸੀਆ ਨੂੰ ਇਸ ਧਰਤੀ ਉੱਤੇ ਉੱਪਰ ਉਠਾਇਆ ਜਾਵੇਗਾ। ਇਸੇ ਕਰਕੇ ਸਾਨੂੰ ਇੱਥੇ ਦੱਸਿਆ ਗਿਆ ਹੈ ਕਿ ਇਸਰਾਇਲੀ ਜੋ ਹਨ ਉਹ ਬਹੁਤ ਦਿਨਾਂ ਤੱਕ ਬਿਨਾਂ ਪਾਤਸ਼ਾਹ ਦੇ ਰਹਿਣਗੇ। ਅੱਜ ਇਸਰਾਇਲ ਦੇਸ਼ ਵਿੱਚ ਕੁਝ ਲੋਕ ਹਨ ਜੋ ਕਿ ਇਹ ਦਾਅਵਾ ਕਰਦੇ ਹਨ ਕਿ ਉਹ ਇਹ ਦੱਸ ਸਕਦੇ ਹਨ ਕਿ ਉਹ ਕਿਸ ਗੋਤ ਵਿੱਚੋਂ ਹਨ। ਮੈਨੂੰ ਇਸ ਬਾਰੇ ਸੱਚਮੁੱਚ ਸ਼ੰਕਾ ਹੈ ਜਿਸ ਬਾਰੇ ਉਹ ਦਾਅਵਾ ਕਰਦੇ ਹਨ। ਫਿਰ ਵੀ ਕੋਈ ਇਸਰਾਇਲੀ ਜੋ ਅੱਜ ਰਹਿ ਰਿਹਾ ਹੈ ਉਹ ਇਸ ਤਰ੍ਹਾਂ ਨਹੀਂ ਆਖ ਸਕਦਾ ਕਿ ਮੈਂ ਦਾਊਦ ਦੇ ਵੰਸ਼ ਵਿੱਚੋਂ ਹਾਂ ਅਤੇ ਦਾਊਦ ਦੇ ਸਿੰਘਾਸਨ ਉੱਤੇ ਮੇਰਾ ਹੱਕ ਹੈ। ਸਿਰਫ ਇੱਕੋ ਇੱਕ ਜੋ ਕਿ ਇਸ ਉੱਤੇ ਦਾਅਵਾ ਕਰਦਾ ਹੈ ਉਹ ਤਾਂ ਇਸ ਸਮੇਂ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹੈ, ਉਹ ਪ੍ਰਭੂ ਯੇਸ਼ੂ ਮਸੀਹ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ। ਇਸਰਾਇਲ ਆਪਣੇ ਰਾਜੇ ਦਾ ਇਨਕਾਰ ਕਰ ਚੁੱਕਾ ਹੈ, ਇਸ ਤੋਂ ਬਾਅਦ ਆਖਿਆ ਗਿਆ ਹੈ ਬਿਨਾਂ ਸਰਦਾਰ ਤੋਂ। ਉਹ ਉਹਨਾਂ ਦੇ ਕੋਲ ਇਸ ਗੱਦੀ ਤੇ ਵਿਰਾਜਣ ਵਾਲਾ ਕੋਈ ਨਹੀਂ ਹੈ। ਜੇਕਰ ਉਹ ਪ੍ਰਭੂ ਯੇਸ਼ੂ ਮਸੀਹ ਉਹਨਾਂ ਦਾ ਮਸੀਹਾ ਨਹੀਂ ਹੈ ਤਦ ਉਹਨਾਂ ਦੇ ਕੋਲ ਇਸ ਵਾਸਤੇ ਹੋਰ ਕੋਈ ਵੀ ਨਹੀਂ ਹੈ। ਅੱਗੇ ਆਖਿਆ ਗਿਆ ਹੈ ਬਿਨਾਂ ਭੇਂਟ ਦੇ। ਲੂਕਾ ਦੀ ਇੰਜੀਲ 21:24 ਦੇ ਵਚਨਾਂ ਬਾਰੇ ਗੌਰ ਕਰੋ। ਇਹ ਜੋ ਵੀ ਪਵਿੱਤਰ ਸਥਾਨ ਪੁਰਾਣੇ ਨੇਮ ਵਿੱਚ ਹੁੰਦੇ ਸਨ ਅੱਜ ਉਹਨਾਂ ਵਿੱਚ ਮਾਤਮੀ ਦੀਵਾਰ ਤੋਂ ਬਗੈਰ ਹੋਰ ਕੋਈ ਵੀ ਇਹਨਾਂ ਇਸਰਾਇਲੀਆਂ ਕੋਲ ਨਹੀਂ ਹੈ। ਜੇਕਰ ਉਹ ਇਸ ਤਰ੍ਹਾਂ ਇਹਨਾਂ ਦੇ ਉੱਤੇ ਆਪਣਾ ਅਧਿਕਾਰ ਜਮਾਉਣਾ ਚਾਹੁਣ ਤਦ ਇਹ ਤਾਂ ਤੀਸਰੇ ਵਿਸ਼ਵ ਯੁੱਧ ਦਾ ਹੀ ਆਰੰਭ ਹੋਵੇਗਾ। ਇਹਨਾਂ ਵਿੱਚੋਂ ਤਾਂ ਸਿਰਫ ਇਹੋ ਹੀ ਹੈ ਅਤੇ ਉਹਨਾਂ ਲਈ ਅਤੇ ਮੇਰੇ ਕੋਲ ਹੋਰ ਕੋਈ ਵੀ ਭੇਂਟ ਨਹੀਂ ਹੈ, ਸਿਰਫ ਯੇਸ਼ੂ ਮਸੀਹ। ਉਹ 2000 ਸਾਲ ਪਹਿਲਾਂ ਸ਼ਹਿਰ ਦੇ ਬਾਹਰ ਮੋਇਆ ਸੀ ਅਤੇ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ ਅਤੇ ਇਸ ਸਮੇਂ ਉਹ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹੈ। ਅੱਗੇ ਆਖਿਆ ਗਿਆ ਹੈ ਬਿਨਾਂ ਥੰਮ ਦੇ। ਪਰਮੇਸ਼ਵਰ ਨੇ ਇਸਰਾਇਲ ਨੂੰ ਕੋਈ ਵੀ ਮੂਰਤੀਆਂ ਨਹੀਂ ਸੀ ਦਿੱਤੀਆਂ। ਕੂਚ ਦੀ ਪੁਸਤਕ 20:4 ਦੇ ਵਚਨ ਹਨ, ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਆਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਪਰ ਉਹਨਾਂ ਨੂੰ ਪਰਮੇਸ਼ਵਰ ਨੇ ਕਈ ਹੋਰ ਚੀਜ਼ਾਂ ਦਿੱਤੀਆਂ ਸਨ, ਮਿਸਾਲ ਦੇ ਵਜੋਂ ਏਫੋਦ ਅਤੇ ਤਰਾਫੀਮ। ਏਫੋਦ ਇੱਕ ਪਵਿੱਤਰ ਵਸਤਰ ਹੈ ਸੀ ਜੋ ਕਿ ਮਹਾਂਜਾਜਕ ਦੇ ਦੁਆਰਾ ਪਹਿਨਿਆ ਜਾਂਦਾ ਸੀ। ਤਰਾਫੀਮ ਇੱਕ ਇਹੋ ਜਿਹੀ ਚੀਜ਼ ਸੀ ਜੋ ਕਿ ਆਪਣੇ ਲਈ ਇੱਕ ਚੰਗੀ ਕਿਸਮਤ ਉਹਨਾਂ ਦੀ ਬਣਾਉਣ ਦੇ ਵਾਸਤੇ ਆਪਣੇ ਆਲੇ ਦੁਆਲੇ ਲਟਕਾਈ ਉਹ ਫਿਰਦੇ ਸਨ ਅਤੇ ਬਾਅਦ ਵਿੱਚ ਉਹਨਾਂ ਨੇ ਇਸੇ ਦੀ ਬੰਦਗੀ ਕਰਨੀ ਆਰੰਭ ਕਰ ਦਿੱਤੀ ਸੀ। ਪਰਮੇਸ਼ਵਰ ਇੱਥੇ ਆਖਦਾ ਹੈ ਕਿ ਉਹ ਮੂਰਤੀ ਪੂਜਾ ਤੋਂ ਦੂਰ ਕੀਤੇ ਜਾਣਗੇ ਅਤੇ ਉਹਨਾਂ ਦੇ ਵਿੱਚ ਕੋਈ ਵੀ ਵਿਪਤਾ ਨਹੀਂ ਹੋਣਗੀਆਂ। ਇੱਕ ਚੀਜ਼ ਜੋ ਅਸੀਂ ਇਸਰਾਇਲ ਦੇ ਬਾਰੇ ਆਖ ਸਕਦੇ ਹਾਂ ਉਹ ਇਹ ਹੈ ਕਿ ਉਹਨਾਂ ਵਿੱਚ ਮੂਰਤੀ ਪੂਜਾ ਭਾਵ ਬੁੱਤ ਪ੍ਰਸਤੀ ਨਹੀਂ ਹੈ, ਪਰ ਫਿਰ ਵੀ ਉਹ ਪਰਮੇਸ਼ਵਰ ਦੇ ਵੱਲ ਨਹੀਂ ਮੁੜੇ ਹਨ। ਉਹ ਸੱਚਮੁੱਚ ਮੂਰਤੀ ਪੂਜਾ ਜਾਂ ਬੁੱਤ ਪ੍ਰਸਤੀ ਤੋਂ ਦੂਰ ਹੋ ਚੁੱਕੇ ਹਨ। 5 ਦੇ ਵਚਨਾਂ ਵਿੱਚ ਅੱਗੇ ਇਸ ਤਰ੍ਹਾਂ ਆਖਿਆ ਗਿਆ ਹੈ ਕਿ ਇਹਦੇ ਮਗਰੋਂ ਇਸਰਾਇਲੀ ਮੁੜਨਗੇ। ਇਸ ਦਾ ਭਾਵ 2001 ਈਸਵੀ ਤੋਂ ਨਹੀਂ ਹੈ, ਮੈਂ ਨਹੀਂ ਜਾਣਦਾ ਕਿ ਕਦੋਂ ਹੋਵੇਗਾ, ਪਰ ਉਹ ਪਰਮੇਸ਼ਵਰ ਦੇ ਸਮੇਂ ਦੇ ਅਨੁਸਾਰ ਆਪਣੇ ਦੇਸ਼ ਨੂੰ ਮੁੜਨਗੇ। ਜਦੋਂ ਉਹ ਮੁੜਨਗੇ ਤਦ ਉਹ ਇਸ ਤਰ੍ਹਾਂ ਮੁੜਨਗੇ ਅਤੇ ਯਹੋਵਾ ਆਪਣੇ ਪਰਮੇਸ਼ਵਰ ਨੂੰ ਅਤੇ ਦਾਊਦ ਆਪਣੇ ਪਾਤਸ਼ਾਹ ਨੂੰ ਭਾਲਣਗੇ ਅਤੇ ਆਖਰੀ ਦਿਨਾਂ ਦੇ ਵਿੱਚ ਯਹੋਵਾ ਅਤੇ ਉਸਦੀ ਭਲਾਈ ਵੱਲ ਭੈ ਮੰਨ ਕੇ ਮੁੜਨਗੇ। ਮੈਂ ਇੱਕ ਬਹੁਤ ਹੀ ਆਪ ਨੂੰ ਹੈਰਾਨ ਕਰਨ ਵਾਲੀ ਗੱਲ ਦੱਸਣ ਜਾ ਰਿਹਾ। ਉਹ ਉਸ ਦੇਸ਼ ਦੇ ਵੱਲ ਤਾਂ ਮੁੜ ਚੁੱਕੇ ਹਨ, ਪਰ ਇਹ ਧਿਆਨ ਦੇਣ ਯੋਗ ਹੈ ਕਿ ਉੱਥੇ ਕੀ ਵਾਪਰਿਆ। ਇਹ ਇਸ ਭਵਿੱਖਬਾਣੀ ਦੀ ਪੂਰਤੀ ਨਹੀਂ ਹੈ। ਇਹ ਭਵਿੱਖਬਾਣੀ ਆਖਦੀ ਹੈ ਕਿ ਜਦੋਂ ਉਹ ਪਰਤਣਗੇ ਤਦ ਉਹ ਪਰਮੇਸ਼ਵਰ ਦੇ ਵੱਲ ਮੁੜਨਗੇ, ਪਰ ਉਸ ਦੇਸ਼ ਵਿੱਚ ਅੱਜ ਪਰਮੇਸ਼ਵਰ ਦੇ ਵੱਲ ਮੁੜਨਾ ਅਸਲੀ ਨਹੀਂ ਹੈ। ਅਤੇ ਜਦੋਂ ਉਹ ਇਸ ਦੇਸ਼ ਨੂੰ ਪਰਤਣ ਗਏ ਤਦ ਇਸ ਦੀ ਪੂਰਤੀ ਵਜੋਂ ਉਹ ਪਰਮੇਸ਼ਵਰ ਵੱਲ ਵੀ ਵਾਪਸ ਮੁੜਨਗੇ। ਇਸ ਦਾ ਕਾਫੀ ਸਬੂਤ ਪਾਇਆ ਜਾਂਦਾ ਹੈ ਕਿ ਇਸਰਾਇਲ ਪਰਮੇਸ਼ਵਰ ਦੇ ਵੱਲ ਨਹੀਂ ਪਰਤਿਆ ਹੈ ਜਦੋਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੀ 20ਵੀਂ ਵਰੇ ਗੰਢ ਕੌਮ ਦੇ ਵਜੋਂ ਮਨਾਈ ਸੀ। ਤਦ ਉਨ੍ਹਾਂ ਦਾ ਜੋ ਨਾਰਾ ਸੀ ਉਹ ਇਹ ਸੀ ਕਿ ਵਿਗਿਆਨ ਇਸ ਦੇਸ਼ ਦੀ ਸ਼ਾਂਤੀ ਲੈ ਲਿਆਵੇਗਾ। ਪਰ ਬਾਈਬਲ ਬਾਣੀ ਆਖਦੀ ਹੈ ਕਿ ਮਸੀਹਾ ਹੀ ਹੈ ਜੋ ਕਿ ਸ਼ਾਂਤੀ ਲਿਆਉਣ ਜਾ ਰਿਹਾ ਹੈ। ਉਹ ਮਸੀਹਾ ਵੱਲ ਨਹੀਂ ਪਰਤੇ ਹਨ। ਮੈਂ ਆਪ ਨੂੰ ਦੱਸ ਦੇਵਾਂ ਕਿ ਯਹੂਦੀ ਮਸੀਹਾਂ ਨਾਲੋਂ ਅਰਬ ਮਸੀਹੀ ਇਸਰਾਇਲ ਵਿੱਚ ਜ਼ਿਆਦਾ ਹਨ। ਉਸ ਦੇਸ਼ ਵਿੱਚ ਜ਼ਿਆਦਾ ਲੋਕ ਪਰਮੇਸ਼ਰ ਵੱਲ ਨਹੀਂ ਪਰਤੇ ਹਨ। ਉੱਥੇ ਬਹੁਤ ਹੀ ਘੱਟ ਅਸਲੀ ਮਸੀਹੀ ਲੋਕ ਹਨ। ਅੱਜ ਉਨ੍ਹਾਂ ਦਾ ਦੇਸ਼ ਨੂੰ ਪਰਤਣਾ ਇਸ ਭਵਿੱਖਬਾਣੀ ਦੀ ਪੂਰਤੀ ਨਹੀਂ ਹੈ। ਕੁਝ ਲੋਕ ਅੱਜ ਇਸਰਾਇਲ ਵਿੱਚ ਪੈਦਾ ਹੋਣ ਵਾਲੇ ਸੰਤਰੇ ਨੂੰ ਇਸ਼ਾਇਆ ਨਬੀ ਦੀ ਪੁਸਤਕ ਦੇ 17 ਅਧਿਆਏ ਦੀ 10 ਆਇਤ ਦੇ ਵਚਨਾਂ ਦੀ ਭਵਿੱਖਬਾਣੀ ਦੀ ਪੂਰਤੀ ਕਰਕੇ ਲੈਂਦੇ ਹਨ, ਕਿਉਂਕਿ ਉੱਥੇ ਸੋਹਣੇ ਬੂਟੇ ਦਾ ਜ਼ਿਕਰ ਕੀਤਾ ਹੁੰਦਾ ਹੈ। ਪਰ ਮੈਂ ਆਪ ਨੂੰ ਦੱਸ ਦੇਵਾਂ ਕਿ ਜੋ ਸ੍ਰੇਸ਼ਟ ਗੀਤ ਦੀ ਪੁਸਤਕ ਹੈ ਉਸ ਵਿੱਚ ਜਿਸ ਸੇਬ ਦੇ ਦਰਖਤ ਦਾ ਜ਼ਿਕਰ ਹੈ ਉਸ ਤੋਂ ਭਾਵ ਸੰਤਰੇ ਤੋਂ ਹੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਪੇਨ, ਫਲੋਰੀਡਾ ਅਤੇ ਕੈਲੀਫੋਰਨੀਆ ਵੱਲ ਸੰਤਰਾ ਇਸਰਾਇਲ ਵੱਲੋਂ ਹੀ ਲਿਜਾਇਆ ਜਾਂਦਾ ਹੈ। ਸਾਨੂੰ ਇਹੋ ਜਿਹੀਆਂ ਭਵਿੱਖਬਾਣੀਆਂ ਨੂੰ ਕਿਸੇ ਪੂਰਤੀ ਨਾਲ ਜੋੜਨ ਤੋਂ ਪਹਿਲਾਂ ਪਰਮੇਸ਼ਵਰ ਦੀ ਬਾਣੀ ਦੇ ਨਜ਼ਦੀਕ ਰਹਿਣ ਦੀ ਜ਼ਰੂਰਤ ਹੈ। 5 ਆਇਤ ਦੇ ਵਚਨਾਂ ਦੇ ਅਖੀਰ ਵਿੱਚ ਇਹ ਆਖਿਆ ਗਿਆ ਹੈ, ਅਤੇ ਆਖਰੀ ਦਿਨਾਂ ਵਿੱਚ ਯਹੋਵਾ ਅਤੇ ਉਹਦੀ ਭਲਿਆਈ ਵੱਲ ਭੈ ਮੰਨ ਕੇ ਮੁੜਨਗੇ। ਇੱਥੇ ਆਖਰੀ ਦਿਨ ਅਜੇ ਭਵਿੱਖ ਵਿੱਚ ਹਨ ਅਤੇ ਉਹ ਤਾਂ ਇਸਰਾਇਲੀ ਕੌਮ ਦਾ ਜ਼ਿਕਰ ਕਰਦੇ ਹਨ ਅਤੇ ਉਸ ਸਮੇਂ ਵੱਲ ਜੋ ਕਿ ਮਹਾਂ ਕਲੇਸ਼ ਦੇ ਨਾਲ ਸ਼ੁਰੂ ਹੁੰਦਾ ਹੈ ਅਤੇ ਇਹ ਮਸੀਹ ਦੀ ਦੂਸਰੀ ਆਮਦ ਅਤੇ ਉਸਦੇ 1000 ਸਾਲਾਂ ਦੇ ਰਾਜ ਤੱਕ ਅੱਗੇ ਜਾਂਦਾ ਹੈ। ਇਸ ਦੇ ਬਾਰੇ ਹੋਰ ਵਿਚਾਰ ਕਰਨਾ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabi.ttb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabi.ttb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।